ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪਹਿਲਾ। ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਈਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਰਹਾਓ ਮਰਤ ਪਿਆਲ ਆਕਾਸ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ, ਘਟ ਪੀਤਰ ਦੇਖ ਮੁਰਾਰੀ ਜੀਓ। ਜਨਮ ਮਰਨ ਕੋ ਇਹ ਜਗ ਬਪੜੋ, ਇਨ ਦੂਜੈ ਭਗਤ ਵਿਸਾਰੀ ਜੀਓ। ਸਤਿਗੁਰ ਮਿਲੈ ਤਾਂ ਗੁਰਮਤ ਪਾਈਐ, ਸਾਖਤ ਬਾਜੀ ਹਾਰੀ ਜੀਓ। ਸਤਿਗੁਰ ਬੰਧਨ ਤੋੜ ਨਰਾਰੇ, ਬਹੁੜ ਨਾ ਗਰਬ ਮਝਾਰੀ ਜੀਓ। ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਸਤਿਗੁਰ ਬੰਧਨ ਤੋੜ ਨਰਾਰੇ, ਬਹੁੜ ਨਾ ਗਰਬ ਮਝਾਰੀ ਜੀਓ। ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਤਿਕਾਰ। ਸਤਿਗੁਰੂ ਜੀ ਨੇ ਆਪ ਸਮੂਹ ਸੰਗਤਾਂ ਨੂੰ ਸ੍ਰੇਸ਼ਟ ਉੱਦਮ ਪ੍ਰਸ਼ਾਰਥ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾਂ ਵਿੱਚ ਬੈਠ ਕਰਕੇ ਹਫ਼ਤਾਵਾਰੀ ਦੀਵਾਨ ਦੇ ਅੰਮ੍ਰਿਤ ਵੇਲੇ ਵਿੱਚ ਸਵੇਰ ਤੋਂ ਹੁਣ ਤੱਕ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਜਿੰਨਾ ਸਮਾਂ ਵੀ ਗੁਰੂ ਚਰਨਾਂ ਵਿੱਚ ਬੈਠ ਕਰਕੇ ਨਿਤਨੇਮ ਕਰਦਿਆਂ, ਗੁਰੂ ਕੀ ਬਾਣੀ ਦਾ ਕੀਰਤਨ ਕਰਦਿਆਂ ਅਤੇ ਉਸ ਨੂੰ ਸਰਵਣ ਕਰਦਿਆਂ ਹੋਇਆਂ, ਔਰ ਵਾਹਿਗੁਰੂ ਗੁਰਮੰਤਰ ਦਾ ਜਾਪ, ਵਾਹਿਗੁਰੂ ਗੁਰਮੰਤਰ ਦਾ ਆਰਾਧਨ ਕਰਦਿਆਂ ਸਮਾਂ ਬਤੀਤ ਹੋਇਆ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੋਇਆ, ਸਾਡੇ ਜੀਵਨ ਦੀਆਂ ਘੜੀਆਂ ਨੂੰ ਇਸ ਸਮੇਂ ਨੇ ਸਫਲਾ ਕੀਤਾ। ਕਿਉਂਕਿ ਭਾਈ ਨੰਦ ਲਾਲ ਜੀ ਦਾ ਫਰਮਾਨ ਹੈ, ਸਮਾਂ ਉਹ ਹੀ ਸਫਲਾ ਹੈ ਜਿਹੜਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਜਾਤ ਵਿੱਚ ਬਤੀਤ ਹੁੰਦਾ। ਸਾਈ ਘੜੀ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ, ਔਰ ਇਹਨਾਂ ਘੜੀਆਂ ਦਾ ਪਤਾ, ਇਹਨਾਂ ਘੜੀਆਂ ਦਾ ਮੁੱਲ, ਇਹਨਾਂ ਘੜੀਆਂ ਦੀ ਮਹਾਨਤਾ ਉਦੋਂ ਪਤਾ ਲੱਗਦੀ ਹੈ ਜਦੋਂ ਜੀਵ ਆਤਮਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਵਿੱਚ ਜਾਂਦੀ ਹੈ। ਤਦ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਹੈ ਕਿ ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਾਰ ਬੰਨਦੇ ਹੁੰਦੀ ਲਾਗਤ ਨਾ ਕਛੂ ਭਾਰ, ਆਗੇ ਜਾਏ ਪਾਈ ਅਤ ਲਛਮੀ ਅਪਾਰ ਜੀ। ਜੈਸੇ ਬੜ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਵਿਵਦ ਕਰੇ ਬਿਰਖਾ ਵਿਸਥਾਰ ਜੀ। ਅਖੀਰ ਵਿੱਚ ਤਤ ਸਾਰ ਦੱਸਣਾ ਕੀਤਾ ਤੈਸੇ, ਇਸੇ ਪ੍ਰਕਾਰ ਤੈਸੇ ਗੁਰਵਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਈ ਹੀ ਹਰ ਦੁਆਰ ਜੀ। ਇਹ ਜੋ ਸੰਗਤ ਵਿੱਚ ਬੈਠ ਕਰਕੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ, ਗੁਰੂ ਕੀ ਬਾਣੀ ਦਾ ਜਸ ਕੀਰਤਨ ਸਰਵਣ ਕੀਤਾ, ਗੁਰੂ ਕੀ ਬਾਣੀ ਨੂੰ ਪੜ੍ਹਿਆ ਅਤੇ ਸੁਣਿਆ, ਇਹਨਾਂ ਘੜੀਆਂ ਦੀ ਮਹਾਨਤਾ ਦਾ ਪਤਾ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ, ਹਰੀ ਦੀ ਦਰਗਾਹ ਵਿੱਚ ਜਾ ਕੇ ਪਤਾ ਲੱਗਦਾ ਕਿ ਇਹਨਾਂ ਘੜੀਆਂ ਦਾ ਕਿੰਨੀ ਕੁ ਮਹਾਨਤਾ ਹੈ, ਕਿੰਨਾ ਕੁ ਮੁੱਲ ਹੈ। ਤਾਂ ਤੇ ਐਸਾ ਮਹਾਨ ਨਾਮ, ਐਸੀ ਮਹਾਨ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਤਸੰਗਤ, ਐਸੀ ਮਹਾਨ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ, ਜਿਸ ਦੁਆਰਾ ਆਪਾਂ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ, ਔਰ ਐਸੇ ਅਮੋਲਕ ਨਾਮ ਦੀ ਦਾਤ ਹੀ ਗੁਰੂ ਮਹਾਰਾਜ ਜੀ ਨੇ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਮੰਗਣ ਵਾਸਤੇ ਸਾਨੂੰ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਉਸ ਵਿੱਚ ਤਗੀਦ ਕੀਤੀ ਆ, ਪ੍ਰੇਰਨਾ ਦਿੱਤੀ ਆ ਕਿ ਜੇ ਲੋਕ ਅਤੇ ਪਰਲੋਕ ਦੇ ਵਿੱਚ ਸੁੱਖ ਅਤੇ ਸ਼ਾਂਤੀ ਪ੍ਰਾਪਤ ਕਰਨੀ ਹੈ, ਆਪਣੇ ਜੀਵਨ ਨੂੰ ਸਫਲਾ ਕਰਨਾ ਹੈ, ਫਿਰ ਕੇਵਲ ਅਤੇ ਕੇਵਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚੋਂ, ਕਿਉਂਕਿ ਜਿੱਥੇ ਪਰਮੇਸ਼ਰ ਆਪ ਮਹਾਨ ਹੈ ਉਹਦੇ ਪਾਸੋਂ ਕੋਈ ਮਹਾਨ ਚੰਗੀ ਵਸਤੂ ਹੀ ਮੰਗਣੀ ਚਾਹੀਦੀ ਹੈ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਔਰ ਜੇ ਆਪਾਂ ਇਸ ਨਾਮ ਦੀ ਮੰਗ ਨੂੰ ਛੱਡ ਕੇ ਹੋਰ ਹੋਰ ਮੰਗਾਂ ਮੰਗਾਂਗੇ, ਉਹਦਾ ਜੋ ਨਤੀਜਾ ਨਿਕਲਦਾ, ਜੋ ਉਹਦਾ ਅੰਜਾਮ ਮਿਲਦਾ, ਉਹਦੇ ਪਰਥਾਈ ਵੀ ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਸੰਕੇਤ ਦਿੱਤਾ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਅਤੇ ਮੰਗਣਾ ਕੀ ਆ, ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇਹ ਨਾਮ ਦੀ ਮੰਗ ਐਸੀ ਹੈ ਜਿਸ ਨੂੰ ਮੰਗਦਿਆਂ ਮੰਗਦਿਆਂ ਗੁਰੂ ਦੇ ਦਰ ਵਿੱਚੋਂ ਖੈਰ ਪ੍ਰਾਪਤ ਹੋ ਜਾਂਦਾ, ਇਹ ਦਾਤ ਮਿਲ ਜਾਂਦੀ ਹੈ, ਫਿਰ ਸਤਿਗੁਰੂ ਕਹਿੰਦੇ ਉਹਦੀਆਂ ਸਾਰੀਆਂ ਸੰਸਾਰ ਦੀਆਂ ਭੁੱਖਾਂ ਖਤਮ ਹੋ ਜਾਂਦੀਆਂ, ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ, ਤਨ ਕਰਕੇ ਸੁੱਖ, ਮਨ ਕਰਕੇ ਸ਼ਾਂਤੀ ਮਿਲ ਜਾਂਦੀ ਹੈ। ਹਰ ਰੋਜ਼ ਆਪਾਂ ਪੜ੍ਹਦੇ ਹਾਂ, ਹੁਣ ਵੀ ਗੁਰਦੇਵ ਗੁਰੂ ਅਮਰਦਾਸ ਜੀ ਦਾ ਫਰਮਾਨ ਪੜ੍ਹਿਆ, ਜਿਸ ਨੂੰ ਨਾਮ ਦੀ ਦਾਤ ਗੁਰੂ ਰਹਿਮਤ ਕਰਕੇ ਦਿੰਦਾ ਉਹਦੇ ਜੀਵਨ ਵਿੱਚ ਕਿਹੋ ਜਿਹੀ ਤਬਦੀਲੀ ਆ ਜਾਂਦੀ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਪਰ ਇਹ ਦਾਤ ਕਿਹਤੋਂ ਮਿਲਦੀ ਹੈ, ਗੁਰੂ ਦੇ ਕੋਲੋਂ ਮਿਲਦੀ ਹੈ, ਇਸ ਕਰਕੇ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ। ਤਾਂ ਹੀ ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ਹੁਕਮ ਕੀਤਾ ਹੈ, ਪ੍ਰੇਰਨਾ ਦਿੱਤੀ ਹੈ, ਬਿਨ ਸਤਿਗੁਰ ਨਾਮ ਨਾ ਪਾਈਐ ਭਾਈ, ਬਿਨ ਨਾਵੈ ਭਰਮ ਨਾ ਜਾਏ। ਗੁਰੂ ਤੋਂ ਹੀ ਨਾਮ ਦੀ ਦਾਤ ਮਿਲਦੀ ਹੈ, ਔਰ ਗੁਰੂ ਜਦੋਂ ਤਰੁੱਠਦਾ ਇਹ ਨਾਮ ਦੀ ਦਾਤ ਬਖਸ਼ਿਸ਼ ਕਰਕੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨ ਦਾ ਵਸੀਲਾ ਬਣਾ ਦਿੰਦਾ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਥ। ਜਦੋਂ ਇਸੇ ਪ੍ਰਕਾਰ ਪ੍ਰਭੂ ਦੀ ਪ੍ਰਸੰਨਤਾ ਹੁੰਦੀ, ਉਹਦੀ ਨਿਸ਼ਾਨੀ ਹੈ, ਗੁਰੂ ਦੇ ਨਾਲ ਮੇਲ ਹੋ ਜਾਂਦਾ, ਗੁਰੂ ਦੀ ਸ਼ਰਨ ਨੂੰ ਮਨੁੱਖ ਗ੍ਰਹਿਣ ਕਰ ਲੈਂਦਾ। ਜਦੋਂ ਗੁਰੂ ਪ੍ਰਸੰਨ ਹੁੰਦਾ, ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਲ ਕਰਕੇ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਇਸ ਜੀਵ ਆਤਮਾ ਨੂੰ ਬਖਸ਼ਿਸ਼ ਕਰਾ ਦਿੰਦਾ। ਤਾਂ ਸਤਿਗੁਰੂ ਨੇ ਸਾਰੀ ਗੁਰੂ ਕੀ ਬਾਣੀ ਵਿੱਚ ਇਹੀ ਮੰਗ ਮੰਗਣਾ ਕੀਤੀ ਆ, ਔਰ ਮੰਗਣ ਵਾਸਤੇ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਜਗਿਆਸੂ ਜਦੋਂ ਇਹ ਸੰਸਾਰ ਦੀਆਂ ਵਸਤੂਆਂ ਮੰਗਾਂਗੇ, ਥੋੜ੍ਹੇ ਦਿਨਾਂ ਤੋਂ ਬਾਅਦ ਇਹ ਵਸਤੂਆਂ ਦੀ ਕੁਛ ਉਮਰ ਹੈ, ਕੁਛ ਸਮਾਂ ਹੈ, ਉਸ ਤੋਂ ਬਾਅਦ ਇਹ ਬਿਨਸ ਜਾਂਦੀਆਂ, ਨਾਸ਼ ਹੋ ਜਾਂਦੀਆਂ। ਧਨ ਮੰਗਾਂਗੇ, ਧਨ ਵੀ ਸਦਾ ਵਾਸਤੇ ਨਹੀਂ ਰਹਿੰਦਾ। ਸੰਸਾਰ ਦੇ ਧੀਆਂ ਪੁੱਤਰਾਂ ਨੂੰ ਮੰਗਾਂਗੇ, ਉਹਨਾਂ ਦੀ ਵੀ ਕੋਈ ਸੀਮਾ ਹੈ, ਉਮਰ ਹੈ, ਉਸ ਤੋਂ ਬਾਅਦ ਜਾਂ ਅਸੀਂ ਉਹਨਾਂ ਨੂੰ ਵਿਛੋੜਾ ਦੇ ਜਾਵਾਂਗੇ ਜਾਂ ਉਹ ਸਾਨੂੰ ਛੱਡ ਜਾਣਗੇ। ਇਸੇ ਪ੍ਰਕਾਰ ਹੋਰ ਸੰਸਾਰ ਦੀਆਂ ਜੋ ਵੀ ਵਸਤੂਆਂ ਹਨ, ਉਹਨਾਂ ਦੇ ਸਦੀਵੀ ਕਾਲ ਵਾਸਤੇ ਆਤਮਾ ਦੇ ਨਾਲ ਨਹੀਂ ਨਿਭਦੀਆਂ। ਤਾਂ ਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਪ੍ਰੇਰਨਾ ਦਿੱਤੀ ਆ, ਹੇ ਮਾਲਕ, ਹੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਬੜੇ ਵੱਡੇ ਦਾਤੇ ਹੋ, ਕਿਉਂਕਿ ਸੰਸਾਰ ਵਿੱਚ ਜਦੋਂ ਆਪਾਂ ਝਾਤੀ ਮਾਰਦੇ ਹਾਂ, ਵੇਖਦੇ ਹਾਂ, ਕੋਈ ਸਾਰੀਆਂ ਵਸਤੂਆਂ ਦੇਣ ਵਾਲਾ ਦਾਤਾ ਨਹੀਂ ਨਜ਼ਰੀ ਆਉਂਦਾ, ਕੇਵਲ ਅਤੇ ਕੇਵਲ ਇੱਕੋ ਇੱਕ ਦਾਤਾ ਹੈ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ 52 ਅੱਖਰੀ ਵਿੱਚ ਫਰਮਾਨ ਕੀਤਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੀ ਅਗੰਤ ਭਰੇ ਭੰਡਾਰ, ਦੈਨਹਾਰ ਸਦ ਜੀਵਨਹਾਰਾ, ਮਨ ਮੂਰਖ ਕਿਉਂ ਤਾਹੇ ਵਸਾਰਾ। ਉਹ ਦਾਤਾ ਤਾਂ ਐਸਾ ਹੈ ਜਿਹੜਾ ਜਦ ਤੋਂ ਸੰਸਾਰ ਦੀ ਉਤਪਤੀ ਕੀਤੀ ਹੈ ਉਦੋਂ ਤੋਂ ਦਾਤਾ ਦੇਈ ਜਾਂਦਾ, ਔਰ ਉਹਦੇ ਅਵਜ਼ਾਨੇ ਵਿੱਚ ਕੁਛ ਵੀ ਲੈਣ ਦੀ ਤਮਾ ਨਹੀਂ ਰੱਖਦਾ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਤਾਂ ਦਿੰਦਾ ਦੇਹੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਸੰਸਾਰ ਵਿੱਚ ਜਿੰਨੇ ਵੀ ਦਾਤੇ ਹਨ, ਜੇ ਥੋੜ੍ਹਾ ਕੋਈ ਦਾਨ ਕਰਦਾ, ਉਹਦੇ ਅਵਜ਼ਾਨੇ ਵਿੱਚ ਅਨੇਕ ਪ੍ਰਕਾਰ ਦੀ ਹੋਰ ਕਈ ਸੈਂਕੜੇ ਹਜ਼ਾਰਾਂ ਗੁਣਾ ਲੈਣ ਦੀ ਇੱਛਾ ਰੱਖਦਾ, ਔਰ ਨਾਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਜੋ ਦਿੱਤਾ ਉਹ ਦਾਨ ਦੀ ਸੋਭਾ ਕੰਨਾਂ ਦੇ ਨਾਲ ਸੁਣਨ ਵਾਸਤੇ ਚਾਹਨਾ ਰੱਖਦਾ ਹੈ। ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਤਾਂ ਤੇ ਸਤਿਗੁਰੂ ਕਹਿੰਦੇ ਐਸੇ ਦਾਤਿਆਂ ਦੇ ਅੱਗੇ ਹੱਥ ਨਹੀਂ ਪਸਾਰਨਾ, ਕੇਵਲ ਇੱਕ ਦਾਤੇ ਨੂੰ ਹੀ ਮਨ ਕਰਕੇ ਜੋ ਸਾਰਿਆਂ ਨੂੰ ਦਾਤਾਂ ਦਿੰਦਾ ਹੈ, ਬਿਨਾਂ ਵਿਤਕਰੇ ਤੋਂ ਦਿੰਦਾ ਹੈ ਔਰ ਦੇਈ ਹੀ ਜਾਂਦਾ ਹੈ, ਲੈਣ ਦੀ ਤਿਲ ਜਿੰਨੀ ਵੀ ਤਮਾ ਨਹੀਂ ਰੱਖਦਾ, ਐਸੇ ਦਾਤੇ ਦੇ ਅੱਗੋਂ ਹੱਥ ਅੱਡ ਕੇ ਜੋਦੜੀ ਕਰਕੇ ਹੱਥ ਜੋੜ ਕੇ ਮੰਗਣਾ ਚਾਹੀਦਾ ਹੈ ਕਿ ਹੇ ਦਾਤਾ, ਤੂੰ ਦਪੂਰੀ ਮਤ ਵਾਲਾ ਦਾਤਾ ਹੈ, ਅਸੀਂ ਤੁਹਾਡੇ ਭਿਖਾਰੀ ਹਾਂ, ਮੇਰੇ ਮਨ ਦੇ ਵਿੱਚ ਲਾਲਸਾ ਹੈ, ਮੈਂ ਤੁਹਾਡੇ ਪਾਸੋਂ ਕੁਛ ਮੰਗਾਂ। ਪਰ ਦਾਤਾ, ਜਿਹਨਾਂ ਵਸਤੂਆਂ ਵੱਲ ਮੈਂ ਵੇਖਦਾ ਹੈ ਉਹ ਥਿਰ ਨਹੀਂ ਰਹਿਣ ਵਾਲੀਆਂ, ਉਹ ਬਿਨਸਣਹਾਰ ਹਨ, ਇਸ ਕਰਕੇ ਮੈਂ ਤੁਹਾਡੇ ਪਾਸੋਂ ਇੱਕੋ ਇੱਕ ਵਸਤੂ ਮੰਗਦਾ ਹਾਂ, ਉਹ ਕਿਹੜੀ ਹੈ? ਹਰਦੀਜਾ ਨਾਮ ਪਿਆਰੇ ਜੀਓ, ਕਿਉਂਕਿ ਨਾਮ ਜਿਹੜਾ ਸਦਾ ਵਾਸਤੇ ਰਹਿੰਦਾ, ਜਿੰਨਾ ਚਿਰ ਨਾਮੀ ਹੈ ਉਨਾ ਚਿਰ ਨਾਮ ਰਹਿਣਾ, ਅਤੇ ਨਾਮੀ ਕਦੀ ਬਿਨਸਦਾ ਨਹੀਂ, ਉਹ ਤਾਂ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਨਾ ਉਹ ਨਾਸ਼ ਹੋਵੇ ਨਾ ਉਹਦਾ ਨਾਮ ਕਦੀ ਜਾਇਆ ਹੋਵੇ। ਇਸ ਕਰਕੇ ਜਿਹੜਾ ਨਾਮ ਮੰਗਦਾ, ਨਾਮ ਦੇ ਨਾਲ ਜੁੜ ਜਾਂਦਾ, ਫਿਰ ਸਤਿਗੁਰੂ ਕਹਿੰਦੇ ਸੰਸਾਰ ਦੇ ਵਿੱਚ ਨਾਮ ਰਹਿਓ ਸਾਧੂ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤਰ। ਜਿਹੜਾ ਗੁਰਮੰਤਰ ਦੇ ਨਾਲ ਜੁੜ ਜਾਂਦਾ, ਨਾਮ ਦੇ ਨਾਲ ਜੁੜ ਜਾਂਦਾ, ਉਹ ਵੀ ਸਦਾ ਵਾਸਤੇ ਥਿਰ ਹੋ ਜਾਂਦਾ। ਤਾਂ ਤੇ ਪਹਿਲੀਆਂ ਪੰਕਤੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਇਤਿਹਾਸ ਵਿੱਚ ਵੀ ਸਾਖੀ ਆਉਂਦੀ ਹੈ, ਜਿਸ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਗੰਗਾ ਦੀ ਯਾਤਰਾ ਵਾਸਤੇ ਗਏ, ਅਤੇ ਉਸ ਤੋਂ ਉਪਰੰਤ ਮੇੜਾ ਪਿੰਡ ਆਉਂਦਾ, ਉੱਥੇ ਸਰਾਂ ਬਣੀ ਹੋਈ ਸੀ, ਉਸ ਸਰਾਂ ਦਾ ਜੋ ਸੇਵਾਦਾਰ ਸੀ, ਜੋ ਉੱਥੇ ਆਏ ਬਾਏ ਦੀ ਆਓ ਭਗਤ ਕਰਦਾ ਸੀ, ਉਹਦਾ ਨਾਮ ਸੀ ਦੁਰਗਾ ਦੱਤ ਪੰਡਿਤ। ਜਦੋਂ ਜਿਹੜਾ ਵੀ ਉਹ ਸਰਾਂ ਦੀ ਸੰਸਾਰ ਸੰਭਾਲ ਕਰਦਾ ਸੀ, ਜਾਣ ਲੱਗਿਆਂ ਆਉਣ ਜਾਣ ਵਾਲੇ ਮੁਸਾਫਰ ਰਾਹੀਂ ਆਪ ਖੁਸ਼ੀ ਦੇ ਨਾਲ ਜੋ ਕੁਛ ਉਸਨੂੰ ਦੇ ਦਿੰਦੇ ਸਨ, ਉਹਦੇ ਨਾਲ ਆਪਣੀ ਉਪਜੀਵਿਕਾ ਕਰਦਾ ਸੀ। ਬੜਾ ਸਿਆਣਾ ਸੀ, ਗਣਿਤ ਵਿੱਦਿਆ ਦਾ ਜੋਤਿਸ਼ ਦਾ ਮਾਹਰ ਸੀ। ਇੱਕ ਸਮੇਂ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਉਸ ਰਾਮ ਵਿੱਚ ਅਟ ਕੇ ਆਰਾਮ ਕੀਤਾ, ਦੁਰਗਾ ਦੱਤ ਪੰਡਿਤ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਰੇਖਾ ਵੇਖੀ ਔਰ ਮਨ ਵਿੱਚ ਵਿਚਾਰਿਆ, ਇਹ ਜਿਹੜੇ ਜਿਨ੍ਹਾਂ ਦੀ ਪਦਮ ਰੇਖਾ ਹੈ, ਇਹ ਜਾਂ ਤਾਂ ਕੋਈ ਆਉਣ ਵਾਲੇ ਸਮੇਂ ਵਿੱਚ ਬਹੁਤ ਮਹਾਨ ਜਿਹੜੇ ਹਨ ਆਤਮਕ ਪੁਰਸ਼ ਹੋਣਗੇ, ਅਵਤਾਰੀ ਪੁਰਸ਼ ਹੋਣਗੇ, ਜਾਂ ਫਿਰ ਇਹਨਾਂ ਨੂੰ ਪਰਮੇਸ਼ੁਰ ਕਿਰਪਾ ਕਰਕੇ ਇਸ ਧਰਤੀ ਦਾ ਰਾਜ ਭਾਗ ਛਤਰਧਾਰੀ ਰਾਜੇ ਦੇ ਰੂਪ ਵਿੱਚ ਬਖਸ਼ਿਸ਼ ਕਰ ਦੇਣਗੇ। ਔਰ ਨਮਸਕਾਰ ਕੀਤੀ। ਜਿਸ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਅਜੇ ਤੱਕ ਗੁਰਤਾ ਗੱਦੀ ਨੂੰ ਪ੍ਰਾਪਤ ਨਹੀਂ ਹੋਈ, ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਪਰ ਜਦੋਂ ਜਾਣ ਲੱਗੇ ਦੁਰਗਾ ਦੱਤ ਦੇ ਪਾਸ ਗਏ, ਕਹਿਣ ਲੱਗੇ ਤੂੰ ਬਹੁਤ ਸੇਵਾ ਕੀਤੀ ਹੈ, ਕੁਛ ਮਾਇਆ ਜਿਹੜੇ ਆ ਉਹ ਤੂੰ ਆਪਣੇ ਰੁਜ਼ਗਾਰ ਵਾਸਤੇ ਸਾਡੇ ਪਾਸੋਂ ਲੈ ਲੈ। ਪਰ ਦੁਰਗਾ ਦੱਤ ਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ, ਪਾਤਸ਼ਾਹ ਸਮਾਂ ਆਏਗਾ ਜਿਸ ਵੇਲੇ ਜੋ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਡੀਆਂ ਰੇਖਾਂ ਲਿਖੀਆਂ ਹਨ, ਜਦੋਂ ਇਹ ਪ੍ਰਗਟ ਹੋਣਗੀਆਂ, ਉਸ ਵੇਲੇ ਮੈਂ ਤੁਹਾਡੇ ਪਾਸੋਂ ਮੰਗਾਂਗਾ, ਫਿਰ ਤੁਸੀਂ ਮੇਰੀ ਮੰਗ ਪੂਰੀ ਕਰਨੀ, ਉਸ ਸਮੇਂ ਮੈਨੂੰ ਨਾ ਨਾ ਕਰਨੀ। ਅਤੇ ਉਸ ਵੇਲੇ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਜੋ ਗੁਰੂ ਅਮਰਦਾਸ ਜੀ ਵਿਚਰ ਸਨ, ਕਹਿਣ ਲੱਗੇ ਤੇਰੀ ਜ਼ਬਾਨ ਮੁਬਾਰਕ ਹੋਵੇ, ਜੇ ਤੇਰੀ ਜ਼ਬਾਨ ਦੇ ਮੁਤਾਬਕ ਤੇਰੀ ਜੋਤਿਸ਼ ਵਿੱਦਿਆ ਦੇ ਅਨੁਸਾਰ ਇਹੋ ਜਿਹਾ ਆਉਣ ਵਾਲਾ ਸਮਾਂ ਹੈ, ਅਤੇ ਦੁਰਗਾ ਦੱਤ ਜੋ ਤੂੰ ਮੰਗੇਗਾ ਮੈਂ ਜ਼ਰੂਰ ਪ੍ਰਭੂ ਦੇ ਚਰਨਾਂ ਵਿੱਚੋਂ, ਪ੍ਰਭੂ ਦੇ ਘਰ ਵਿੱਚੋਂ ਤੈਨੂੰ ਅਵਸ਼ ਦੇਵਾਂਗਾ। ਸਮਾਂ ਆਇਆ, ਗੁਰਤਾ ਗੱਦੀ ਦੇ ਮਾਲਕ ਬਣੇ ਗੁਰਦੇਵ ਗੁਰੂ ਅਮਰਦਾਸ ਜੀ ਮਹਾਰਾਜ, ਮੁੜ ਕੇ ਫਿਰ ਦੁਬਾਰਾ ਤੀਰਥਾ ਯਾਤਰਾ ਵਾਸਤੇ ਸਤਿਗੁਰਾਂ ਨੇ ਉੱਦਮ ਕੀਤਾ, ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਪਹਿਲਾਂ ਭਾਵਨੀ ਦੇ ਨਾਲ ਜਾਂਦੇ ਸਨ। ਹੁਣ ਕਿਸ ਭਾਵਨਾ ਦੇ ਨਾਲ ਗਏ? ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ, ਲੋਕਾਂ ਦੇ ਉਧਾਰ ਵਾਸਤੇ ਸਤਿਗੁਰਾਂ ਨੇ ਤੀਰਥਾਂ 'ਤੇ ਜਾਣਾ ਕੀਤਾ। ਔਰ ਉਹ ਦੁਰਗਾ ਦੱਤ ਜਦੋਂ ਉਸ ਨੇ ਸੁਣਿਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਹਰਿਦੁਆਰ ਆਏ ਹੋਏ ਹਨ, ਸਾਹਿਬਾਂ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਇਆ, ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਮੇਰੇ ਨਾਲ ਕੁਛ ਵਾਅਦਾ ਕੀਤਾ ਸੀ, ਹੁਣ ਮੈਂ ਤੁਹਾਡੇ ਪਾਸੋਂ ਮੰਗਣ ਵਾਸਤੇ ਹਾਜ਼ਰ ਹੋਇਆ, ਸਤਿਗੁਰੂ ਪ੍ਰਸੰਨ ਹੋਏ, ਕਹਿਣ ਲੱਗੇ ਦੁਰਗਾ ਦੱਤ ਮੰਗ। ਔਰ ਉਸ ਵੇਲੇ ਦੁਰਗਾ ਦੱਤ ਦੁਚਿੱਤੀ ਵਿੱਚ ਪਾ ਗਿਆ। ਕਹਿਣ ਲੱਗਾ ਜੇ ਮੈਂ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਨਾਮ ਦੀ ਦਾਤ ਮੰਗਦਾ ਹੈ ਅਤੇ ਧਨ ਤੋਂ ਬਗੈਰ ਸੰਸਾਰ ਦੇ ਵਿੱਚ ਕੋਈ ਮਨੁੱਖ ਦੀ ਬਾਤ ਨਹੀਂ ਪੁੱਛਦਾ, ਕਿਉਂਕਿ ਜਿਹੜਾ ਮਨੁੱਖ ਕੰਗਾਲ ਹੈ, ਗਰੀਬ ਹੈ, ਉਹਨੂੰ ਸਾਰੇ ਤਿਰਸਕਾਰ ਕਰਦੇ ਆ। ਜੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚੋਂ ਧਨ ਮੰਗਦਾ ਹੈ ਅਤੇ ਜਦੋਂ ਜੀਵ ਆਤਮਾ ਪਰਲੋਕ ਵੀ ਜਾਂਦੀ ਹੈ, ਉੱਥੇ ਇਸ ਧਨ ਨੇ ਸਹਾਇਤਾ ਨਹੀਂ ਕਰਨੀ, ਉੱਥੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਧਨ ਨੇ ਹੀ ਜਮਦੂਤਾਂ ਦੀ ਮਾਰ ਤੋਂ ਛਡਾਉਣਾ। ਫਿਰ ਦੁਚਿੱਤੀ ਵਿੱਚ ਬਹਿ ਕੇ ਕਹਿਣ ਲੱਗਾ ਪਾਤਸ਼ਾਹ, ਮੈਂ ਇਸ ਲੋਕ ਦਾ ਧਨ ਵੀ ਚਾਹੁੰਦਾ, ਪਰਲੋਕ ਵਿੱਚ ਜੋ ਨਾਮ ਨੇ ਸਹਾਇਤਾ ਕਰਨੀ ਉਹ ਨਾਮ ਵੀ ਚਾਹੁੰਦਾ, ਪਰ ਮੈਨੂੰ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨੀ ਨਹੀਂ ਆਉਂਦੀ। ਜਿਵੇਂ ਕੋਈ ਬਣਤ ਬਣ ਸਕਦੀ ਹੈ, ਮੇਰੀਆਂ ਲੋਕ ਅਤੇ ਪਰਲੋਕ ਦੀਆਂ ਦੋਨੇ ਮੰਗਾਂ ਕਿਰਪਾ ਕਰਕੇ ਪੂਰੀਆਂ ਕਰੋ। ਉਹਨਾਂ ਨੇ ਜੋ ਬਚਨ ਜਿਸ ਪ੍ਰਕਾਰ ਬੇਨਤੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਕੀਤੀ, ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਅੰਕਿਤ ਕੀਤੀ ਹੈ। ਕਹਿੰਦੇ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਿਹੂਨ ਜਨ ਜਗ ਨਾ ਸੁਹਾਏ। ਜੇ ਧਨ ਦੇਹੇ ਨਾਮ ਨਹਿ ਦੇਵੇ, ਨਾਮ ਬਿਨਾ ਨਰ ਨਰਕੇ ਜਾਏ। ਗੁਰੂ ਅਮਰਦਾਸ ਤੇਜੋ ਕੇ ਨੰਦਨ, ਸੋ ਜਿਉਂ ਭਾਵੈ ਤਿਉਂ ਬਣਤ ਤੋ ਤੁਮ ਤੁਮ ਪੈ ਕਹੀ ਨਹੀਂ ਬਣ ਆਵੈ, ਜਿਉਂ ਭਾਵੈ ਤਿਉਂ ਬਣਤ ਬਣਾਏ। ਗੁਰੂ ਅਮਰਦਾਸ ਤੇਜੋ ਕੇ ਨੰਦਨ, ਜਿਉਂ ਭਾਵੈ ਤਿਉਂ ਬਣਤ ਬਣਾਏ। ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਤੇਜ ਭਾਨ ਸੀ ਕਿ ਹੇ ਤੇਜ ਭਾਨ ਦੇ ਪੁੱਤਰ ਗੁਰੂ ਅਮਰਦਾਸ ਜੀ ਮਹਾਰਾਜ, ਜਿਵੇਂ ਤੁਹਾਨੂੰ ਭਾਉਂਦਾ, ਜਿਵੇਂ ਕੋਈ ਬਣਤ ਬਣ ਸਕਦੀ ਹੈ, ਮੇਰਾ ਲੋਕ ਵੀ ਸਵਾਰੋ, ਪਰਲੋਕ ਦੇ ਸਵਾਰਨ ਵਾਸਤੇ ਨਾਮ ਦੀ ਦਾਤ ਵੀ ਬਖਸ਼ਿਸ਼ ਕਰਨਾ ਕਰੋ। ਜਿੱਥੇ ਗੁਰੂ ਦੇ ਚਰਨਾਂ ਵਿੱਚੋਂ ਸਤਿਗੁਰੂ ਨੇ ਪ੍ਰੇਰਨਾ ਦਿੱਤੀ ਹੈ, ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੀਆਂ ਦਾਤਾਂ ਵੀ ਆਪਾਂ ਗੁਰੂ ਦੇ ਚਰਨਾਂ ਵਿੱਚੋਂ ਮੰਗਣਾ ਹੈ। ਉੱਥੇ ਇਹੀ ਅਰਦਾਸ ਕਰਨੀ ਆ, ਦਾਤਾ ਜੇ ਤਰੁੱਠੇ ਹੋ ਤੇ ਬਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦੇ ਨਰਾਤ, ਨਾਨਕ ਚਾਓ ਇਹੋ। ਅਰਦਾਸ ਕਰਨੀ ਆ ਇੱਕ ਨਾਨਕ ਕੀ ਅਰਦਾਸ, ਜੇ ਤੁਦ ਭਾਵ ਸੀ ਮੈਂ ਦੀਜਾ ਨਾਮ ਨਿਵਾਸ, ਹਰ ਗੁਣ ਗਾਵ ਸੀ। ਹੇ ਮਾਲਕ ਜੇ ਤਰੁੱਠੇ ਹੋ ਤੁਸੀਂ ਮੇਰੇ ਜਿਹੜੇ ਹੋ, ਇਹ ਇਸੇ ਪ੍ਰਕਾਰ ਜਜਮਾਨ ਹੋ, ਮੈਂ ਤੁਹਾਡੇ ਪਾਸੋਂ ਦਸ਼ਨਾ ਦੇ ਰੂਪ ਵਿੱਚ ਨਾਮ ਦੀ ਦਾਤ ਮੰਗਦਾ ਹੈ। ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹਾਂ ਉੱਤੇ ਪੈ ਮੰਗੋ, ਦੇਹੋ ਆਪਣਾ ਨਾਮ। ਜੇ ਤਰੁੱਠੇ ਹੋ ਤੇ ਬਿਸਰ ਆਪਣੇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਸਾਰਿਆਂ ਨੂੰ ਦਾਤਾਂ ਦੇਣ ਵਾਲਾ ਜੋ ਦਾਤਾ, ਉਹ ਮੈਨੂੰ ਕਦੇ ਨਾ ਭੁੱਲੇ, ਔਰ ਮੈਂ ਕਿਤੇ ਦਾਤਾਂ ਵਿੱਚ ਲਿਪਟ ਨਾ ਜਾਵਾਂ। ਇੰਝ ਨਾ ਹੋ ਜਾਵੇ ਕਿ ਦਾਤ ਪਿਆਰੀ ਬਿਸਰਿਆ ਦਾਤਾਰਾ, ਦੇਣ ਵਾਲਾ ਦਾਤਾ ਭੁੱਲ ਜਾਵੇ, ਦਾਤਾਂ ਦੇ ਨਾਲ ਮੇਰਾ ਨਿਉ ਪੈ ਜਾਵੇ। ਤਾਂ ਤੇ ਸਤਿਗੁਰੂ ਕਹਿੰਦੇ ਮੈਂ ਤੁਹਾਡੇ ਪਾਸੋਂ ਮਾਲਕ ਸਭ ਤੋਂ ਸ਼੍ਰੋਮਣੀ ਔਰ ਸਭ ਤੋਂ ਉੱਤਮ ਵਸਤੂ ਮੰਗਦਾ ਹੈ, ਉਹ ਕਿਹੜੀ ਹੈ? ਹਰ ਦੀਜਾ ਨਾਮ ਪਿਆਰੀ ਜੀਓ। ਅੱਗੇ ਗੁਰਦੇਵ ਜੀ ਨੇ ਫਰਮਾਨ ਕੀਤਾ, ਜਿਹਦਾ ਨਾਮ ਮੰਗਿਆ ਉਹ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਮੀ ਜਿਹੜਾ ਹੈ, ਘੱਟ ਘੱਟ ਰੱਬ ਰਹੇ ਆ ਬਨਵਾਰੀ, ਜਲ ਥਲ ਮਈਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਉਹ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹਦਾ ਨਾਮ ਮੰਗਣਾ, ਜਿਹਦੇ ਨਾਮ ਦੀ ਅਰਾਧਨਾ ਕਰਦੀ ਹੈ, ਜਿਹਦੇ ਨਾਮ ਦਾ ਸਿਮਰਨ ਕਰਨਾ, ਜਿਹਦੇ ਨਾਮ ਦਾ ਜਾਪ ਕਰਨਾ, ਉਹ ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਧਰਤੀ ਉੱਤੇ ਵੀ ਹੈ, ਆਕਾਸ਼ ਵਿੱਚ ਵੀ ਉਹਦੀ ਹੋਂਦ ਹੈ, ਪਰ ਸਤਿਗੁਰੂ ਕਹਿੰਦੇ ਗੁਪਤ ਰੂਪ ਵਿੱਚ ਸਮਾਇਆ ਹੋਇਆ। ਔਰ ਕਿਵੇਂ ਸਮਾਇਆ ਹੋਇਆ? ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੋ ਉਦਾਹਰਣਾਂ ਦਿੱਤੀਆਂ। ਕਹਿੰਦੇ ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਸਤਿਗੁਰੂ ਕਹਿੰਦੇ ਜਿਵੇਂ ਸਾਰੀਆਂ ਲੱਕੜਾਂ ਦੇ ਵਿੱਚ ਅੱਗ ਰਮੀ ਹੋਈ ਹੈ, ਅੱਗ ਸਮਾਈ ਹੋਈ ਹੈ, ਪਰ ਆਪਾਂ ਨੂੰ ਦੀਦੀ ਨਹੀਂ। ਔਰ ਦੁੱਧ ਦੇ ਵਿੱਚ ਕਣ ਕਣ ਦੇ ਵਿੱਚ ਘਿਓ ਸਮਾਇਆ ਹੋਇਆ, ਪਰ ਦੁੱਧ ਦੇ ਵਿੱਚ ਹੱਥ ਫੇਰੀਏ, ਦੁੱਧ ਦੇ ਵਿੱਚ ਚੰਗੀ ਤਰ੍ਹਾਂ ਦ੍ਰਿਸ਼ਟੀ ਦੇ ਨਾਲ ਵੇਖੀਏ, ਆਪਾਂ ਘਿਓ ਨੂੰ ਵੇਖ ਨਹੀਂ ਸਕਦੇ। ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਪੀਰ ਦਸਤਕੀਰ ਦੇ ਕੋਲ ਗਏ ਸਨ, ਉਸ ਨੇ ਇਹੀ ਸਵਾਲ ਪੈਦਾ ਕੀਤਾ ਸੀ, ਮਹਾਰਾਜ ਜੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜਲ ਥਲ ਮਈਅਲ ਗੁਪਤੋਂ ਵਰਤਿਆ, ਇਸ ਪ੍ਰਕਾਰ ਘੱਟ ਘੱਟ ਰੱਬ ਰਹਿਆ ਬਨਵਾਰੀ ਦੀ ਸੱਤਿਆ ਰੱਖਦਾ ਹੈ, ਫਿਰ ਸਾਨੂੰ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ? ਸਤਿਗੁਰੂ ਕਹਿੰਦੇ ਜੇ ਉੱਤ ਇਹਦਾ ਉੱਤਰ ਲੈਣਾ, ਦੁੱਧ ਦਾ ਕਟੋਰਾ ਭਰ ਕੇ ਲਿਆ ਲੈ ਆਉਂਦਾ। ਸਤਿਗੁਰੂ ਕਹਿਣ ਲੱਗੇ ਸੁਣਿਆ ਇਸ ਦੁੱਧ ਦੇ ਵਿੱਚ ਘਿਓ ਹੈ। ਕਹਿੰਦੇ ਮਹਾਰਾਜ ਇਹਨੂੰ ਕੌਣ ਨਹੀਂ ਜਾਣਦਾ, ਕੌਣ ਇਨਕਾਰੀ ਹੋ ਸਕਦਾ, ਦੁੱਧ ਦੇ ਵਿੱਚੋਂ ਘਿਓ ਹੁੰਦਾ ਇਹਦੇ ਵਿੱਚੋਂ ਨਿਕਲਦਾ। ਕਹਿਣ ਲੱਗੇ ਦੇਖ ਇਹਦੀ ਨਿਗਾਹ ਮਾਰ ਕੇ ਕਿਤੇ ਦੀਦਾ। ਕਹਿਣ ਲੱਗਾ ਮਹਾਰਾਜ ਨਹੀਂ ਦਿਸਦਾ। ਸਤਿਗੁਰੂ ਕਹਿੰਦੇ ਇਹਦੇ ਵਿੱਚ ਹੱਥ ਫੇਰ, ਹੱਥ ਫੇਰਿਆ। ਕਹਿਣ ਲੱਗੇ ਹੱਥ ਵਿੱਚ ਆਇਆ ਨਹੀਂ ਮਹਾਰਾਜ ਆ ਸਕਦਾ। ਫਿਰ ਜਦ ਇਹਦੇ ਵਿੱਚ ਘਿਓ ਹੈ ਫਿਰ ਨਾ ਹੱਥ ਵਿੱਚ ਆਉਂਦਾ ਨਾ ਵੇਖਿਆ ਜਾ ਸਕਦਾ, ਕਾਰਨ ਕੀ ਹੈ? ਉਸਨੇ ਆਪ ਹੀ ਉੱਤਰ ਦਿੱਤਾ, ਪਾਤਸ਼ਾਹ ਜੇ ਇਸ ਦੁੱਧ ਦੇ ਵਿੱਚੋਂ ਘਿਓ ਪ੍ਰਗਟ ਕਰਨਾ ਫਿਰ ਇਸ ਨੂੰ ਗਰਮ ਕਰਨਾ ਪਵੇਗਾ, ਇਸ ਨੂੰ ਫਿਰ ਜਾਗ ਲਾਉਣਾ ਪਵੇਗਾ, ਫਿਰ ਇਸ ਨੂੰ ਮਧਾਣੀ ਵਿੱਚ ਦਹੀਂ ਦੁਆਰਾ ਦਹੀਂ ਪਾ ਕੇ ਜਦੋਂ ਦਹੀਂ ਬਣ ਜਾਣਾ ਮਧਾਣੀ ਦੇ ਨਾਲ ਰਿੜਕਣਾ ਪੈਂਦਾ, ਸਮੇਂ ਅਨੁਸਾਰ ਠੰਡਾ ਪਾਣੀ ਜਾਂ ਗਰਮ ਪਾਣੀ ਪਾ ਕੇ ਇਸ ਨੂੰ ਫਿਰ ਦੁਬਾਰਾ ਸਹਿਜੇ ਸਹਿਜੇ ਸਹਿਜ ਦੇ ਨਾਲ ਰਿੜਕਣਾ ਪੈਂਦਾ। ਜਦੋਂ ਫਿਰ ਮੱਖਣ ਉੱਤੇ ਆ ਜਾਂਦਾ ਉਸ ਨੂੰ ਵੱਖ ਕਰ ਲਈਦਾ, ਫਿਰ ਉਸ ਨੂੰ ਤਾੜ ਕੇ ਘਿਓ ਪ੍ਰਗਟ ਹੋ ਜਾਂਦਾ, ਜੁਦਾ ਹੋ ਜਾਂਦਾ, ਇਹ ਸੰਜਮ ਕਰਨਾ ਪੈਂਦਾ। ਇਸੇ ਪ੍ਰਕਾਰ ਸਤਿਗੁਰੂ ਗਰੀਬ ਨਿਵਾਸ ਜੀ ਨੇ ਵੀ ਉੱਤਰ ਦੇਣ ਦਾ ਦੇਣਾ ਕੀਤਾ ਕਿ ਆ ਦਸਤਗੀਰ, ਜੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਣਾ ਹੈ, ਇਹ ਸਾਰੀ ਕਾਇਨਾਤ ਦੇ ਵਿੱਚੋਂ ਜੋ ਘੱਟ ਘੱਟ ਰੱਬ ਰਹਿਆ ਬਨਵਾਰੀ ਜਲ ਥਲ ਮਹੀਲ ਗੁਪਤੋਂ ਵਰਤਾ। ਫਿਰ ਕਹਿੰਦੇ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਪਵੇਗੀ, ਗੁਰ ਸ਼ਬਦ ਦੀ ਦੇਖ ਨਿਹਾਰੀ ਜੀਓ। ਔਰ ਫਰਮਾਨ ਕੀਤਾ ਕਹਿੰਦੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਜੇ ਕੰਤ ਦੇ ਦਰਸ਼ਨ ਕਰਨੇ ਆ, ਉਹਨੂੰ ਪ੍ਰਗਟ ਤੌਰ 'ਤੇ ਵੇਖਣਾ ਚਾਹੁੰਦਾ, ਫਿਰ ਹਿਰਦੇ ਵਿੱਚ ਉਹਦੀ ਭੈ ਭਾਵਨੀ ਧਾਰਨ ਕਰ, ਉਹਦੇ ਨਾਲ ਪਿਆਰ ਪਾ, ਔਰ ਹਰ ਕਾ ਬਲੋਬ ਨਾ ਬਲੋਬੋ ਮੇਰੇ ਭਾਈ ਸਹਿਜ ਬਲੋਬੋ, ਜੈਸੇ ਤਤ ਨਾ ਜਾਈ ਦੀ ਕਾਰ ਕਰ, ਸਮਾਂ ਪੜ ਕੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਇਸ ਸੰਸਾਰ ਦੇ ਵਿੱਚੋਂ ਹੀ ਪ੍ਰਗਟ ਹੋ ਕੇ ਤੈਨੂੰ ਦ੍ਰਿਸ਼ਟੀ ਆਉਣ ਲੱਗ ਜਾਵੇਗਾ ਜਾਵੇਗਾ ਅਤੇ ਤੂੰ ਪੁਕਾਰ ਕੇ ਕਹਿ ਦੇਵੇਂਗਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਤਾਂ ਜੋ ਦਿਸੈ ਸੋ ਤੇਰਾ ਰੂਪ ਹੀ ਦਿਸੇਗਾ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀ ਦੀ ਦ੍ਰਿਸ਼ਟੀ ਤੈਨੂੰ ਪ੍ਰਭੂ ਬਖਸ਼ਿਸ਼ ਕਰ ਦੇਵੇਗਾ, ਜਿਵੇਂ ਭਾਈ ਘਨੇਜਾ ਜੀ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਸੀ। ਰਹਾਓ ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਜਿਸ ਨੂੰ ਇਹ ਦਾਤ ਗੁਰੂ ਰਹਿਮਤ ਕਰਕੇ ਦੇ ਦਿੰਦਾ, ਫਿਰ ਮਰਤ ਦਾ ਭਾਵ ਮਾਤ ਲੋਕ, ਪਿਆਲ ਦਾ ਭਾਵ ਪਤਾਲ ਲੋਕ, ਆਕਾਸ਼ ਦਾ ਭਾਵ ਉਤਲੇ ਲੋਕ, ਜਿਹੜੇ ਹਨ ਸਾਰਿਆਂ ਦੀ ਸੋਝੀ ਆ ਜਾਂਦੀ ਆ, ਇਹ ਪਰ ਹੁੰਦੀ ਆ ਗੁਰੂ ਦੀ ਕਿਰਪਾ ਦੇ ਨਾਲ। ਫਿਰ ਉਹ ਕਿਤੇ ਬਾਹਰ ਨਹੀਂ ਭੱਜਦਾ, ਨਾ ਉਹ ਜੰਗਲਾਂ ਨੂੰ ਜਾਂਦਾ, ਨਾ ਕਿਤੇ ਬਾਹਰ ਗੁਫਾਵਾਂ ਵਿੱਚ ਜਾ ਕੇ ਇਕਾਂਤ ਵਾਸ ਕਰਦਾ। ਸਤਿਗੁਰ ਕਹਿੰਦੇ ਉਹਨੂੰ ਇਹੋ ਜਿਹੀ ਦ੍ਰਿਸ਼ਟੀ ਦੇ ਦਿੰਦਾ ਗੁਰੂ ਰਹਿਮਤ ਕਰਕੇ, ਜੇ ਤੁਸੀਂ ਵੀ ਇਸ ਮਾਰਗ ਦੇ ਧਾਰਨੀ ਬਣੋ ਤਾਂ ਤੁਹਾਨੂੰ ਵੀ ਉਸ ਪਰਮਾਤਮਾ ਦੀ ਹੋਂਦ ਤੁਹਾਡੇ ਹਿਰਦੇ ਵਿੱਚੋਂ ਹੀ ਦਿਸਣ ਲੱਗ ਜਾਵੇਗੀ। ਉਹ ਪਰਮਾਤਮਾ ਕਿਤੇ ਇੱਕ ਦੇਸ਼ ਹੀ ਨਹੀਂ, ਉਹ ਜੰਗਲਾਂ ਵਿੱਚ ਨਹੀਂ ਰਹਿੰਦਾ, ਉਹ ਪਹਾੜਾਂ ਦੀਆਂ ਟੀਸੀਆਂ ਉੱਤੇ ਨਹੀਂ ਰਹਿੰਦਾ, ਉਹ ਕਿਤੇ ਇਕਾਂਤ ਗੁਫਾਵਾਂ ਵਿੱਚ ਨਹੀਂ ਰਹਿੰਦਾ। ਸੋ ਬ੍ਰਹਮ ਅਜੋਨੀ, ਉਹ ਬ੍ਰਹਮ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੋ ਜੂਨਾਂ ਤੋਂ ਰਹਿਤ ਹੈ, ਹੈਪੀ ਹੋਨੀ ਜੋ ਹੁਣ ਵੀ ਹੈ, ਪਿੱਛੇ ਵੀ ਸੀ, ਅਗਾਂਹ ਵੀ ਹੋਵੇਗਾ, ਘੱਟ ਭੀਤਰ ਦੇਖ ਮੁਰਾਰੀ ਜੀ। ਉਹ ਘੱਟ ਦਾ ਭਾਵ ਆਪਣਾ ਹਿਰਦਾ, ਆਪਣੇ ਹਿਰਦੇ ਵਿੱਚ ਭੀਤਰ ਦਾ ਭਾਵ ਅੰਦਰ ਹੀ ਉਸ ਨੂੰ ਦੇਖਣ ਦਾ ਯਤਨ ਕਰੋ, ਕਿਉਂਕਿ ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ। ਉਹਨਾਂ ਨੇ ਵੀ ਹੁਕਮ ਕੀਤਾ, ਕਹਿੰਦੇ ਇਹ ਸੰਸਾਰ ਦੇ ਲੋਕੋ, ਉਸ ਪਰਮਾਤਮਾ ਨੂੰ ਜੰਗਲਾਂ ਵਿੱਚ ਕਾਹਦੇ ਵਾਸਤੇ ਲੱਭਦੇ ਹੋ? ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਿਵੇਂ ਵੱਸਦਾ ਹੈ? ਉਹ ਪਮਦ ਜਿਉਂ ਵਾਸ ਵਸਤ ਹੈ, ਮੁਕਰ ਮਾਇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਏ। ਉਸ ਨੂੰ ਆਪਣੇ ਘੱਟ ਹਿਰਦੇ ਵਿੱਚ ਹੀ ਲੱਭਣ ਦਾ ਯਤਨ ਕਰੋ। ਔਰ ਕਿਵੇਂ ਖੋਜਣਾ ਹੈ? ਸਤਿਗੁਰੂ ਨੇ ਬਾਣੀ ਵਿੱਚ ਫਰਮਾਨ ਕੀਤਾ, ਜੋ ਆਪ ਜੀ ਨੇ ਸਵੇਰ ਤੋਂ ਹੁਣ ਤੱਕ 3-4 ਘੰਟੇ ਦਾ ਸਮਾਂ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚੋਂ ਖੋਜਣ ਵਾਸਤੇ ਯਤਨ ਕੀਤਾ, ਇਹ ਕਿਵੇਂ ਯਤਨ ਕਰਨਾ ਹੈ? ਸਤਿਗੁਰੂ ਕਹਿੰਦੇ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਉਹ ਵੱਡਿਆਂ ਭਾਗਾਂ ਵਾਲੇ ਹਨ, ਜਿਹੜੇ ਜੰਗਲਾਂ ਵਿੱਚ ਨਹੀਂ ਖੋਜਦੇ, ਪਹਾੜਾਂ ਵਿੱਚ ਨਹੀਂ ਲੱਭਦੇ, ਇਕਾਂਤਾਂ ਵਿੱਚ ਨਹੀਂ ਲੱਭਦੇ, ਜੋ ਆਪਣੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਦੇ, ਅੰਤਰਮੁਖੀ ਬਿਰਤੀ ਦੇ ਨਾਲ ਉਹਦੇ ਨਾਮ ਦੀ ਆਰਾਧਨਾ ਕਰਦੇ ਆ, ਜੋ ਆਰਾਧਨਾ ਕਰਦੇ ਉਹ ਆਪਣੇ ਹਿਰਦੇ ਵਿੱਚੋਂ ਉਸ ਨੂੰ ਖੋਜਣ ਵਾਸਤੇ ਯਤਨ ਕਰ ਰਹੇ ਹਨ। ਔਰ ਤਦ ਹੀ ਬਾਬਾ ਕਬੀਰ ਜੀ ਨੇ ਵੀ ਫਰਮਾਨ ਕੀਤਾ ਹੈ ਕਿ ਇਸ ਸੰਸਾਰ ਦੇ ਲੋਕੋ, ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਹਿਰਦੇ ਵਿੱਚ ਵੱਸਦਾ, ਇਸ ਕਰਕੇ ਉਸ ਨੂੰ ਬਾਹਰ ਲੱਭਣ ਦਾ ਯਤਨ ਨਾ ਕਰੋ। ਜੇ ਉਸ ਨੂੰ ਪ੍ਰਾਪਤ ਕਰਨਾ, ਉਸ ਨੂੰ ਲੱਭਣਾ ਹੈ, ਤਾਂ ਫਿਰ ਸਤਿਗੁਰੂ ਬਾਬਾ ਕਬੀਰ ਜੀ ਕਹਿੰਦੇ ਫਕੀਰੀ ਕਰੋ, ਬੰਦਗੀ ਕਰੋ। ਬੰਦਗੀ ਦੇ ਚਸ਼ਮੇ ਲਾਓਗੇ ਤੁਹਾਨੂੰ ਪਰਮਾਤਮਾ ਦੀ ਜੋਤ ਹਰ ਜਗ੍ਹਾ ਵਿੱਚ ਮੌਜੂਦ ਦਿਸ ਪਵੇਗੀ। ਔਰ ਕਰ ਫਕਰ ਦਾਇਮ ਲਾਏ ਚਸ਼ਮੇ ਜਹਾਂ ਕਹਾਂ ਮੌਜੂਦ, ਹਰ ਥਾਂ ਮੌਜੂਦ ਪਰਿਪੂਰਨ ਪਰਮੇਸ਼ੁਰ ਤੁਹਾਨੂੰ ਦਿਸ ਪਵੇਗਾ। ਤਾਂ ਤੇ ਅੱਗੇ ਸਤਿਗੁਰੂ ਫਰਮਾਨ ਕਰਦੇ ਕਹਿੰਦੇ ਜਨਮ ਮਰਨ ਕੋ ਇਹ ਜਗ ਬਪੜੋ, ਇਨ ਦੂਜਾ ਭਗਤ ਵਿਸਾਰੀ ਜੀਓ। ਇਹ ਆਵਾਗਮਨ ਦਾ ਚੱਕਰ ਕਿਉਂ ਸਾਡੇ ਗਲ ਵਿੱਚ ਪਿਆ ਹੋਇਆ? ਸਤਿਗੁਰੂ ਕਹਿੰਦੇ ਉਸ ਦਾ ਕਾਰਨ ਹੈ, ਮਨੁੱਖ ਨੇ ਆਪਣੀ ਬਿਰਤੀ ਜਿਹੜੀ ਹੈ ਇੱਕ ਨਾਲੋਂ ਤੋੜ ਕਰਕੇ ਦੂਜੇ ਪਾਸੇ ਲਾ ਲਈ ਆ। ਦੂਜੀ ਕੀ ਆ? ਮਾਇਆ, ਜਿਹਨੂੰ ਗੁਰਦੇਵ ਜੀ ਨੇ ਬਾਣੀ ਵਿੱਚ ਵੀ ਲਿਖਣਾ ਕੀਤਾ ਕਿ ਪਹਿਲ ਪੁਰਸ਼ਾ ਬਿਰਾ, ਬਾਬਾ ਨਾਮਦੇਵ ਜੀ ਦਾ ਫਰਮਾਨ। ਅਥੋਨ ਦਾ ਭਾਵ ਦੂਜੀ ਚੀਜ਼ ਕੀ ਹੈ? ਅਥੋਨ ਪੁਰਸ਼ਾ ਦਮਰਾ, ਦਮਰਾ ਦਾ ਭਾਵ ਮਾਇਆ। ਅਸਗਾ ਅਸ ਉਸਗਾ ਹਰਕਾ ਬਾਕਰਾ ਨਾਚਿਆ ਪਿੰਦੀ ਮੈਂ ਸਾਗਰਾ। ਇਹ ਸੰਸਾਰ ਕੀ ਹੈ? ਦੋ ਚੀਜ਼ਾਂ ਦਾ ਸੁਮੇਲ ਹੈ, ਇੱਕ ਪ੍ਰਭੂ ਦੀ ਅੰਸ਼ ਹੈ, ਦੂਜਾ ਮਾਇਆ ਦੀ ਅੰਸ਼ ਹੈ। ਦੋਨਾਂ ਦੀ ਅੰਸ਼ ਦੇ ਨਾਲ ਸੰਸਾਰ ਬਣਿਆ, ਪਰ ਸਤਿਗੁਰੂ ਕਹਿੰਦੇ ਬ੍ਰਹਮ ਦੀ ਅੰਸ਼ ਨਾਲੋਂ ਇਸ ਜੀਵ ਨੇ ਨਾਤਾ ਤੋੜ ਲਿਆ। ਬ੍ਰਹਮ ਦੀ ਆਸ਼ ਨੂੰ, ਅੰਸ਼ ਨੂੰ ਦੂਰ ਸਮਝਦਾ ਹੈ, ਅਤੇ ਮਾਇਆ ਨੂੰ ਨੇੜੇ ਜਾਣ ਕਰਕੇ ਉਹਦੇ ਨਾਲ ਹਮੇਸ਼ਾ ਉਹਦੇ ਨਾਲ ਪਿਆਰ ਪਾਈ ਰੱਖਦਾ ਹੈ। ਔਰ ਇਸ ਕਰਕੇ ਹੀ ਦੂਜੇ ਭਾਅ ਵਿੱਚ ਪਿਆਰ ਲਾਉਣ ਦੇ ਨਾਲ ਇਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਹੋ ਗਿਆ, ਜਿਸ ਕਰਕੇ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ ਦਾ ਇਹ ਜੀਵਾਰਮਾ ਧਰਮੀ ਧਰਨੀ ਬਣਿਆ ਰਹਿੰਦਾ। ਪਰ ਇਸ ਆਵਾਗਮਨ ਦੇ ਚੱਕਰ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ? ਕਹਿੰਦੇ ਸਤਿਗੁਰ ਮਿਲੇ ਤਾਂ ਗੁਰਮਤ ਪਾਈਐ, ਸਾਕਤ ਬਾਜੀ ਹਾਰੀ ਜੀਓ। ਜੇ ਤਾਂ ਗੁਰੂ ਦੀ ਸ਼ਰਨ ਪ੍ਰਾਪਤ ਹੋ ਜਾਵੇ, ਫਿਰ ਤਾਂ ਗੁਰੂ ਦੀ ਮਤ ਦਾ ਜਗਿਆਸੂ ਧਾਰਨੀ ਬਣ ਕੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਭੇਦ ਹੋ ਜਾਂਦਾ। ਜੇ ਸਾਗਤ ਦਾ ਭਾਵ ਸ਼ਕਤੀ ਦਾ ਪੁਜਾਰੀ, ਜੇ ਮਾਇਆ ਦੇ ਮਗਰ ਮਨੁੱਖ ਲੱਗਾ ਰਹੇ, ਮਾਇਆ ਦਾ ਪ੍ਰਭਾਵ ਇਹਦੇ ਉੱਤੇ ਬਣਿਆ ਰਹੇ, ਫਿਰ ਸਤਿਗੁਰੂ ਕਹਿੰਦੇ ਜੀਵਨ ਦੀ ਬਾਜੀ ਹਾਰ ਕੇ ਜਾਂਦਾ। ਮਾਇਆ ਕਿਸੇ ਰੁਪਈਏ ਸੋਨੇ ਚਾਂਦੀ ਦਾ ਨਾਂ ਨਹੀਂ, ਮਾਇਆ ਉਹ ਸਭ ਕੁਝ ਹੀ ਹੈ ਜਿਹਦੇ ਕਰਕੇ ਪਰਮੇਸ਼ੁਰ ਦੀ ਹੋਂਦ ਭੁੱਲ ਜਾਂਦੀ ਹੈ ਔਰ ਸੰਸਾਰ ਦੇ ਵਿੱਚ ਮੋਹ ਲੱਗ ਜਾਂਦਾ ਹੈ, ਔਰ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਤੋਂ ਨਾਤਾ ਜੀਵ ਦਾ ਟੁੱਟ ਜਾਂਦਾ ਹੈ। ਗੁਰੂ ਅਮਰਦਾਸ ਜੀ ਦਾ ਫਰਮਾਨ, ਜਿਹੜੇ ਗੁਰਮੁਖ ਪਿਆਰੇ ਰੋਜ਼ ਨੇਮ ਦੇ ਨਾਲ ਪੜ੍ਹਦੇ ਹਨ ਆਨੰਦ ਸਾਹਿਬ ਦੀ ਬਾਣੀ, ਸਤਿਗੁਰੂ ਨੇ ਮਾਇਆ ਦੀ ਪਰਿਭਾਸ਼ਾ ਕੀਤੀ ਹੈ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਜਿਹਦੇ ਕਰਕੇ ਦੂਜੇ ਭਾਅ ਦੇ ਨਾਲ ਮਨੁੱਖ ਦੀ ਬਿਰਤੀ ਜੁੜ ਜਾਵੇ, ਪ੍ਰਭੂ ਦੇ ਨਾਲ ਉਹ ਸੰਬੰਧ ਟੁੱਟ ਜਾਵੇ, ਉਹ ਸਭ ਕੁਝ ਹੀ ਮਾਇਆ ਹੈ। ਤਾਂ ਤੇ ਸਤਿਗੁਰੂ ਕਹਿੰਦੇ ਸਤਿਗੁਰ ਬੰਧਨ ਤੋੜ ਨਰਾਰੇ, ਬਹੁੜ ਨਾ ਗਰਮ ਮਝਾਰੀ ਜੀਓ। ਜੇ ਮਨੁੱਖ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰ ਲਵੇ, ਗੁਰੂ ਤਰੁੱਠ ਕਰਕੇ ਇਸ ਦੇ ਮਾਇਆ ਦੇ ਬੰਧਨ ਤੋੜ ਦਿੰਦਾ ਹੈ ਔਰ ਮੁੜ ਕੇ ਇਸ ਨੂੰ ਗਰਭ ਜੋਨੀ ਵਿੱਚ ਨਹੀਂ ਆਉਂਦਾ, ਇਹ ਤਾਂ ਫਿਰ ਨਾਨਕ ਲੀਨ ਭਇਓ ਗੋਬਿੰਦ ਸਿਓਂ, ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਇਸ ਜੀਵ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਕਿਉਂਕਿ ਗੁਰੂ ਕੀ ਦਿੰਦਾ? ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਅਗਿਆਨ ਕੀ ਆ? ਜਿਹਦੇ ਕਰਕੇ ਮਾਇਆ ਦਾ ਪ੍ਰਭਾਵ ਮਨੁੱਖ ਉੱਤੇ ਹਾਵੀ ਹੋ ਜਾਂਦਾ। ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਅਗਿਆਨ ਅੰਧੇਰ ਵਿਨਾਸ਼, ਫਿਰ ਅਵਸਥਾ ਮਿਲ ਜਾਂਦੀ ਆ ਹਰ ਕਿਰਪਾ ਅਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਅਸਲੀਅਤ ਤੋਂ ਜਗਿਆਸੂ ਜਾਣੂ ਹੋ ਜਾਂਦਾ ਅਤੇ ਹਰ ਮਨ ਵਸਿਆ ਨਿਰੰਕਾਰੀ ਜੀਓ, ਹਿਰਦੇ ਵਿੱਚ ਨਿਰੰਕਾਰ ਦਾ ਨਿਵਾਸ ਹੋ ਜਾਂਦਾ, ਹਿਰਦੇ ਵਿੱਚ ਨਿਰੰਕਾਰ ਵਸ ਜਾਂਦਾ, ਹਿਰਦੇ ਵਿੱਚ ਨਿਰੰਕਾਰ ਦੀ ਜੋਤ ਪ੍ਰਜਵਲਿਤ ਹੋ ਜਾਂਦੀ ਹੈ ਔਰ ਇਹ ਜੀਵ ਆਤਮਾ ਬ੍ਰਹਮ ਦਾ ਰੂਹ ਬਣ ਜਾਂਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਵਿਸਤਾਰ ਦੇ ਨਾਲ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਦਾਤਾ ਜਾਣ ਕਰਕੇ ਜੋ ਸਾਡੇ ਭਲੇ ਦੀ ਵਸਤੂ ਹੈ ਉਸ ਨੂੰ ਮੰਗਣ ਵਾਸਤੇ ਪ੍ਰੇਰਨਾ ਦਿੱਤੀ ਹੈ, ਨਾਲ ਉਸ ਵਸਤੂ ਨੂੰ ਮਿਲਣ ਦੇ ਨਾਲ ਜੋ ਜਗਿਆਸੂ ਦੇ ਵਿੱਚ ਜੋ ਇਸ ਮਨੁੱਖ ਦੇ ਅੰਦਰ ਤਬਦੀਲੀ ਆਉਂਦੀ ਆ ਉਹਦਾ ਬੜੇ ਵਿਸਤਾਰ ਦੇ ਨਾਲ ਜ਼ਿਕਰ ਕੀਤਾ, ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ। ਧੰਨ ਹਨ ਉਹ ਜਗਿਆਸੂ ਜਿਹੜੇ ਗੁਰੂ ਵਾਲੇ ਬਣ ਕਰਕੇ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ ਦੀ ਕਾਰ ਕਰਦੇ ਹਨ। ਗੁਰੂ ਰਹਿਮਤ ਕਰਨ ਇਸੇ ਪ੍ਰਕਾਰ ਸਾਨੂੰ ਸਤਸੰਗ ਦੇ ਨਾਮ ਬਾਣੀ ਸਿਮਰਨ ਦੇ ਲਾਹੇ ਪ੍ਰਦਾਨ ਕਰਕੇ ਮਨੁੱਖਾ ਜਨਮ ਦੀ ਸਫਲਤਾ ਪ੍ਰਦਾਨ ਕਰਦੇ ਹਨ ਤਾਂ ਜੋ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਵੇ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ ਹੈ? ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਭ ਮਝਾਰੀ ਜੀਓ, ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।